ਅਮਰੀਕ ਭਗਤ ਜੀ ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਦੀ ਚੌਥੀ ਪੌੜੀ ਵਿਚ ਇਸ ਭਗਤ ਮਾਲ ਕਥਾ ਦਾ ਹਵਾਲਾ ਇਸ ਤਰ੍ਹਾਂ ਦਿੱਤਾ ਹੈ ਕਿ ਅਮਰੀਕ ਮੂਹੇ ਵਰਤ ਹੈ, ਰਾਤ ਪਈ ਦੁਰਬਾਸਾ ਆਇਆ। ਅਮਰੀਕ ਮੂਹੇ ਵਰਤ ਹੈ, ਰਾਤ ਪਈ ਦੁਰਬਾਸਾ ਆਇਆ, ਭੀੜਾ ਉਸ ਉਪਾਰਣਾ ਉਹ ਉੱਠ ਨਾਵਣ ਨਦੀ ਸਧਾਇਆ। ਚਰਨੋਦਕ ਲੈ ਪੋਖਿਆ ਉਹ ਸਰਾਪ ਦੇਣ ਨੂੰ ਧਾਇਆ, ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪੀ ਹਾਵਲ ਗਰਭ ਗਵਾਇਆ, ਬਾਹਮਣ ਭੰਨਾ ਜਿਉ ਲੈ ਰੱਖ ਨਾ ਹੰਗਣ ਦੇਵ ਸਬਾਇਆ, ਇੰਦਰ ਲੋਕ ਸ਼ਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ, ਦੇਵਤਿਆਂ ਭਗਵਾਨ ਸਣ ਸਿੱਖ ਦੇ ਸਭਨਾ ਸਮਝਾਇਆ, ਆਏ ਪਿਆ ਸ਼ਰਨਾਗਤੀ ਮਾਰੀਂਦਾ ਅਮਰੀਕ ਛੁਡਾਇਆ, ਭਗਤ ਵਸ਼ਲ ਜਗ ਬਿਰਧ ਸਦਾਇਆ। ਅਮਰੀਕ ਜੀ ਰਾਜਾ ਸਨ ਪਰ ਸੰਤ ਮਹਾਤਮਾਵਾਂ ਦੇ ਬਹੁਤ ਸ਼ਰਧਾਲੂ ਸਨ। ਉਹ ਰਾਜ ਭਾਗ ਦੇ ਕੰਮ ਕਰਦੇ ਹੋਏ ਵੀ ਨਿਰਲੇਪ ਸਨ। ਹਰ ਸਮੇਂ ਰਾਮ ਨਾਮ ਦਾ ਸਿਮਰਨ ਕਰਨਾ, ਮਹਾਤਮਾਵਾਂ ਦੀ ਸੇਵਾ ਬਹੁਤ ਹੀ ਪਿਆਰ ਅਤੇ ਅਦਬ ਸਤਿਕਾਰ ਨਾਲ ਕਰਨੀ। ਅਮਰੀਕ ਕ੍ਰਿਸ਼ਨ ਭਗਵਾਨ ਜੀ ਦੇ ਉਪਾਸਕ ਸਨ। ਉਸ ਯੁੱਗ ਸਮੇਂ ਪ੍ਰਚਲਿਤ ਉਪਾਸਨਾ ਅਨੁਸਾਰ ਇਕਾਦਸ਼ੀ ਦਾ ਵਰਤ ਰੱਖਣਾ ਸ੍ਰੇਸ਼ਟ ਮੰਨਿਆ ਜਾਂਦਾ ਸੀ। ਸੋ ਅਮਰੀਕ ਜੀ ਵੀ ਕ੍ਰਿਸ਼ਨ ਭਗਵਾਨ ਜੀ ਦੇ ਉਪਾਸਕ ਹੋਣ ਕਾਰਨ ਇਕਾਦਸ਼ੀ ਦਾ ਵਰਤ ਰੱਖਿਆ ਕਰਦੇ ਸਨ ਅਤੇ ਅਨੇਕਾਂ ਪ੍ਰਕਾਰ ਦੇ ਦਾਨ ਕਰਨੇ ਅਤੇ ਆਏ ਗਏ ਸਤਿਪੁਰਖਾਂ ਦੀ ਸੇਵਾ ਕਰਨੀ। ਇਸ ਤਰ੍ਹਾਂ ਅਮਰੀਕ ਰਾਜੇ ਦਾ ਜਸ ਬਹੁਤ ਵੱਧ ਗਿਆ। ਦੁਰਬਾਸ਼ਾ ਰਿਖੀ ਨੇ ਵੀ ਅਮਰੀਕ ਭਗਤ ਦੇ ਵਰਤ ਰੱਖਣ ਬਾਬਤ ਸੁਣਿਆ। ਦੁਰਬਾਸ਼ਾ ਰਿਖੀ ਬਹੁਤ ਗਰਮ ਸੁਭਾਅ ਦਾ ਸੀ। ਉਸ ਨੇ ਸ਼ਕੁੰਤਲਾ ਅਤੇ ਅਨੇਕਾਂ ਹੋਰ ਪੁਰਸ਼ਾਂ ਨੂੰ ਸਰਾਪ ਦੇ ਕੇ ਬਿਪਤਾ ਵਿਚ ਪਾਇਆ ਹੋਇਆ ਸੀ। ਅਚਾਨਕ ਅਮਰੀਕ ਭਗਤ ਜੀ ਨੂੰ ਦੁਰਬਾਸ਼ਾ ਜੀ ਮਿਲ ਪਏ। ਉਨ੍ਹਾਂ ਨੂੰ ਵੀ ਅਮਰੀਕ ਜੀ ਨੇ ਨਿਮੰਤਰਣ ਦੇ ਦਿੱਤਾ। ਦੁਰਬਾਸ਼ਾ ਜੀ ਇਸ਼ਨਾਨ ਕਰਨ ਵਾਸਤੇ ਜਮਨਾ ਦਰਿਆ ਤੇ ਚਲੇ ਗਏ ਅਤੇ ਨਿਤ ਕਰਮ ਅਨੁਸਾਰ ਆਪਣਾ ਪਾਠ ਪੂਜਾ ਵੀ ਨਦੀ ਕਿਨਾਰੇ ਹੀ ਕਰਨ ਲੱਗ ਪਏ। ਬਹੁਤ ਦੇਰ ਹੋ ਗਈ। ਉਧਰ ਅਮਰੀਕ ਜੀ ਘਰ ਵਿਚ ਉਡੀਕਣ ਲੱਗੇ ਜਿਨ੍ਹਾਂ ਨੇ ਕਿ ਇਕਾਦਸ਼ੀ ਦਾ ਵਰਤ ਰੱਖਿਆ ਸੀ ਔਰ ਦਵਾਦਸ਼ੀ ਬੀਤਣ ਵਿਚ ਬਹੁਤ ਥੋੜਾ ਸਮਾਂ ਰਹਿ ਗਿਆ ਸੀ, ਕਿਉਂਕਿ ਜੇ ਉਹ ਆਪਣਾ ਵਰਤ ਹਿੰਦੂ ਮਤ ਅਨੁਸਾਰ ਤ੍ਰਯੋਦਸ਼ੀ ਵਿਚ ਤੋੜਦੇ ਤੇ ਬਹੁਤ ਵੱਡਾ ਦੋਸ਼ ਗਿਣਿਆ ਜਾਣਾ ਸੀ। ਸੋ ਉਹਨਾਂ ਵੱਡੇ ਵੱਡੇ ਪੰਡਤਾਂ ਨੂੰ ਸੱਦ ਕੇ ਪੁੱਛਿਆ ਕਿ ਵਰਤ ਕਿਵੇਂ ਖੋਲਿਆ ਜਾਵੇ, ਕਿਉਂਕਿ ਦੁਰਬਾਸ਼ਾ ਰਿਖੀ ਨੇ ਵਚਨ ਕੀਤਾ ਸੀ ਕਿ ਉਸ ਅਮਰੀਕ ਦਾ ਇਹ ਇਕਾਦਸ਼ੀ ਦਾ ਵਰਤ ਉਹ ਆਪ ਆਪਣੇ ਹੱਥੀਂ ਖੁਲਾਵੇਗਾ। ਪੰਡਤਾਂ ਨੇ ਸੋਚ ਸਮਝ ਕੇ ਆਖਿਆ ਕਿ ਤੁਸੀਂ ਇੰਜ ਕਰੋ, ਅੰਨ ਛਕਣ ਦੀ ਥਾਂ ਜਲ ਛੱਕ ਕੇ ਹੀ ਆਪਣਾ ਵਰਤ ਖੋਲ ਲਓ। ਪੰਡਤਾਂ ਦਾ ਹੁਕਮ ਮੰਨ ਕੇ ਰਾਜਾ ਅਮਰੀਕ ਨੇ ਵਰਤ ਚਰਨਾਮ੍ਰਿਤ ਦੀ ਚੋਲੀ ਛੱਕ ਕੇ ਖੋਲ ਲਿਆ। ਜਦੋਂ ਦਰਬਾਸ਼ਾ ਰਿਖੀ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਅਮਰੀਕ ਭਗਤ ਨੇ ਮੈਨੂੰ ਲੰਗਰ ਛਕਾਏ ਤੋਂ ਬਿਨਾਂ ਹੀ ਵਰਤ ਖੋਲ ਲਿਆ ਤਾਂ ਬਹੁਤ ਕ੍ਰੋਧ ਭਰੇ ਸ਼ਬਦਾਂ ਨਾਲ ਆਖਿਆ ਕਿ ਅਮਰੀਕ ਤੈਨੂੰ ਆਪਣੇ ਜਪ ਤਪ ਤੇ ਬਹੁਤ ਮਾਣ ਹੈ, ਮੈਂ ਤੇਰਾ ਜਪ ਤਪ ਹੁਣੇ ਹੀ ਨਸ਼ਟ ਕਰਦਾ, ਤੂੰ ਮੇਰਾ ਬਹੁਤ ਅਪਮਾਨ ਕੀਤਾ ਹੈ, ਮੈਨੂੰ ਵਰਤ ਖੋਲਣ ਲਈ ਸੱਦ ਕੇ ਮੇਰੀ ਗੈਰ ਹਾਜ਼ਰੀ ਵਿਚ ਹੀ ਆਪਣਾ ਵਰਤ ਖੋਲ ਲਿਆ। ਰਾਜੇ ਨੇ ਆਪਣੇ ਵੱਲੋਂ ਹੋਈ ਭੁੱਲ ਮੁਆਫ ਕਰਨ ਲਈ ਬੇਨਤੀ ਕੀਤੀ, ਚਰਨਾਂ ਤੇ ਨਮਸਕਾਰ ਕੀਤੀ ਪਰ ਕ੍ਰੋਧਿਤ ਦੁਰਬਾਸ਼ਾ ਜੀ ਦਾ ਕ੍ਰੋਧ ਮੱਠਾ ਨਾ ਹੋਇਆ। ਆਪਣੀਆਂ ਜਟਾਂ ਵਿਚੋਂ ਕੁਝ ਲਟਾਂ ਪੁੱਟੀਆਂ ਧਰਤੀ ਤੇ ਪਟਕਾ ਕੇ ਸੁੱਟੀਆਂ, ਜਿਨ੍ਹਾਂ ਵਿਚੋਂ ਕ੍ਰਿਤਾ ਅਗਨ ਭਾਵ ਅੱਗ ਨਿਕਲੀ, ਜਿਸ ਨੂੰ ਵੇਖ ਕੇ ਸਭ ਮੰਤਰੀ ਦੌੜ ਗਏ। ਨਗਰ ਵਿਚ ਵੀ ਲੋਕਾਂ ਨੂੰ ਨੱਠ ਭੱਜ ਪੈ ਗਈ। ਕੁਝ ਲੋਕ ਤਾਂ ਅੱਗ ਤੋਂ ਡਰਦੇ ਪਾਣੀ ਦੇ ਬਰਤਨ ਭਰ ਕੇ ਕੋਠਿਆਂ ਤੇ ਚੜ ਗਏ। ਲੋਕ ਆਪੋ ਵਿਚ ਗੱਲਾਂ ਕਰਨ ਕਿ ਦੁਰਬਾਸ਼ਾ ਵੀ ਹਨੂਮਾਨ ਦੇ ਲੰਕਾ ਸਾੜਨ ਵਾਂਗੂ ਸਾਡਾ ਨਗਰ ਸਾੜ ਦੇਵੇਗਾ। ਬਾਕੀ ਸਭ ਭੈ ਭੀਤ ਹੋ ਗਏ ਪਰ ਅਮਰੀਕ ਭਗਤ ਜੀ ਨਿਰਭੈ ਹੋ ਕੇ ਰਾਮ ਨਾਮ ਜਪਦੇ ਰਹੇ ਅਤੇ ਬਿਲਕੁਲ ਵੀ ਨਾ ਡਰੇ। ਲੋਕ ਗੱਲਾਂ ਕਰਨ ਲੱਗੇ ਕਿ ਜੇਕਰ ਰਾਜਾ ਅਮਰੀਕ ਦੀ ਭਗਵਾਨ ਜੀ ਨੇ ਹੰਕਾਰੀ ਮੁਨੀ ਤੋਂ ਰੱਖਿਆ ਨਾ ਕੀਤੀ ਤਦ ਭਗਵਾਨ ਜੀ ਦੇ ਨਾਮ ਨੂੰ ਲਾਜ ਲੱਗੇਗੀ ਤੇ ਭਗਤ ਜੀ ਦੀ ਬੇਅਦਬੀ ਹੋਵੇਗੀ। ਲੋਕ ਅਜਿਹੀਆਂ ਵਿਚਾਰਾਂ ਕਰਦੇ ਹੀ ਸਨ ਕਿ ਭਗਵਾਨ ਜੀ ਨੇ ਸੁਦਰਸ਼ਨ ਚੱਕਰ ਨੂੰ ਅਮਰੀਕ ਦੀ ਰੱਖਿਆ ਵਾਸਤੇ ਭੇਜ ਦਿੱਤਾ। ਸੁਦਰਸ਼ਨ ਚੱਕਰ ਦੇ ਪੁੱਜਦਿਆਂ ਹੀ ਕ੍ਰਿਤਾ ਅਗਨ ਅਲੋਪ ਹੋ ਗਈ। ਦੁਰਬਾਸ਼ਾ ਬਹੁਤ ਘਬਰਾਇਆ ਅਤੇ ਜਾਨ ਬਚਾਉਣ ਵਾਸਤੇ ਬ੍ਰਹਮਾ ਸ਼ਿਵ ਇੰਦਰ ਆਦਿ ਸਭਨਾ ਪਾਸ ਪੁੱਜਾ ਪਰ ਸਭ ਪਾਸੋਂ ਨਿਰਾਦਰ ਹੀ ਮਿਲਿਆ। ਉਨ੍ਹਾਂ ਆਖਿਆ, ਮੁਨੀ ਜੀ ਸਾਡੇ ਆਸ਼ਰਮ ਤੋਂ ਬਾਹਰ ਜਾਓ, ਕਿਤੇ ਸਾਡਾ ਆਸ਼ਰਮ ਵੀ ਸੁਦਰਸ਼ਨ ਚੱਕਰ ਦੇ ਘੇਰੇ ਵਿਚ ਨਾ ਆ ਜਾਵੇ ਅਤੇ ਸੜ ਕੇ ਸਵਾਹ ਹੋ ਜਾਵੇ। ਅੰਤ ਇਹ ਦੁਰਬਾਸ਼ਾ ਰਿਖੀ ਭੱਜਦਾ ਭੱਜਦਾ ਵਿਸ਼ਨੂੰ ਭਗਵਾਨ ਜੀ ਪਾਸ ਪੁੱਜਾ। ਪਰ ਵਿਸ਼ਨੂੰ ਭਗਵਾਨ ਜੀ ਨੇ ਵੀ ਸਪਸ਼ਟ ਆਖ ਦਿੱਤਾ ਕਿ ਮੈਂ ਭਗਤਾਂ ਦੇ ਧਰੋਹੀ ਦੀ ਰੱਖਿਆ ਨਹੀਂ ਕਰ ਸਕਦਾ, ਸਗੋਂ ਮੈਂ ਤਾਂ ਭਗਤਾਂ ਦੇ ਅਧੀਨ ਹਾਂ, ਮੈਂ ਸੁਤੰਤਰ ਨਹੀਂ। ਹਾਂ, ਇੱਕ ਰਸਤਾ ਹੈ, ਤੂੰ ਗਲ ਵਿੱਚ ਪੱਲਾ ਪਾ ਕੇ ਮੂੰਹ ਵਿੱਚ ਘਾਹ ਫੜ ਤੇ ਅਮਰੀਕ ਭਗਤ ਜਿਨ੍ਹਾਂ ਦੇ ਕੋਲੋਂ ਤੂੰ ਇੱਧਰ ਨੂੰ ਭੱਜਿਆ, ਜਿਨ੍ਹਾਂ ਨੂੰ ਖਤਮ ਕਰਨ ਲਈ ਤੂੰ ਆਪਣੇ ਕ੍ਰੋਧ ਵਸ ਹੋ ਕੇ ਸਰਾਪ ਦੇਣ ਲੱਗਾ ਸੀ, ਉਹਨਾਂ ਦੇ ਹੀ ਚਰਨਾਂ ਤੇ ਢਹਿ ਪਾ ਤੇ ਮੁਆਫ਼ੀ ਮੰਗ, ਉਹ ਹੀ ਤੈਨੂੰ ਮੁਆਫ਼ ਕਰ ਸਕਦੇ ਨੇ। ਰਿਖੀ ਬਹੁਤ ਸ਼ਰਮਸਾਰ ਹੋਇਆ, ਹੋਰ ਕੋਈ ਚਾਰਾ ਨਾ ਵੇਖ ਕੇ ਅੰਤ ਇਹ ਅਮਰੀਕ ਰਿਖੀ ਭਗਤ ਜੀ ਪਾਸ ਪੁੱਜਾ। ਇਹ ਦੁਰਭਾਸ਼ਾ ਰਿਸ਼ੀ ਅਮਰੀਕ ਭਗਤ ਜੀ ਪਾਸ ਪੁੱਜਾ, ਬੜੀ ਅਧੀਨਗੀ ਨਾਲ ਆਪਣੀ ਭੁੱਲ ਦੀ ਮੁਆਫ਼ੀ ਮੰਗੀ ਅਤੇ ਸੁਦਰਸ਼ਨ ਚੱਕਰ ਤੋਂ ਬੰਦ ਖਲਾਸੀ ਕਰਾਉਣ ਲਈ ਬੇਨਤੀ ਕੀਤੀ। ਜਦੋਂ ਅਮਰੀਕ ਭਗਤ ਜੀ ਨੇ ਸੁਦਰਸ਼ਨ ਚੱਕਰ ਆਉਂਦਾ ਵੇਖਿਆ, ਤਦ ਭਗਤੀ ਭਾਵਨਾ ਦੇ ਅਧੀਨ ਵੈਰ ਭਾਵ ਤੋਂ ਉੱਪਰ ਉੱਠ ਕੇ ਬੁਰੇ ਦਾ ਵੀ ਭਲਾ ਕਰਨ ਦੀ ਲੂਚਾ ਅਨੁਸਾਰ ਦੁਰਭਾਸ਼ਾ ਰਿਖੀ ਦੀ ਰੱਖਿਆ ਵਾਸਤੇ ਸੁਦਰਸ਼ਨ ਚੱਕਰ ਦੇ ਸਨਮੁਖ ਹੋ ਕੇ ਬੇਨਤੀ ਕੀਤੀ ਕਿ ਹੇ ਭਗਵਾਨ ਜੀ, ਆਪ ਜੀ ਦਾ ਸੁਦਰਸ਼ਨ ਚੱਕਰ ਤਾਂ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ, ਸੋ ਕਿਰਪਾ ਕਰਕੇ ਇਸ ਰਿਖੀ ਨੂੰ ਮੁਆਫ਼ ਕਰੋ। ਪ੍ਰਭੂ ਕਿਰਪਾ ਨਾਲ ਸੁਦਰਸ਼ਨ ਚੱਕਰ ਸ਼ਾਂਤ ਸਰੂਪ ਵਿੱਚ ਪ੍ਰਭੂ ਜੀ ਦੇ ਚਰਨਾਂ ਵਿੱਚ ਪੁੱਜ ਗਿਆ। ਦੁਰਭਾਸ਼ਾ ਨੂੰ ਵੀ ਠੰਡ ਪਈ। ਭਗਤ ਅਮਰੀਕ ਜੀ ਨੇ ਦੁਰਭਾਸ਼ਾ ਜੀ ਨੂੰ ਲੰਗਰ ਛਕਣ ਵਾਸਤੇ ਬੇਨਤੀ ਕੀਤੀ, ਪਰ ਰਿਸ਼ੀ ਨੇ ਆਖਿਆ ਕਿ ਰਾਜਾ ਅਮਰੀਕ, ਪਹਿਲੋਂ ਆਪ ਛਕੋ, ਮੈਂ ਆਪ ਦਾ ਸੀਤ ਪ੍ਰਸ਼ਾਦ ਛਕਾਂਗਾ। ਭਗਤ ਜੀ ਨੇ ਇਹ ਗੱਲ ਪ੍ਰਵਾਨ ਨਾ ਕੀਤੀ ਅਤੇ ਫਿਰ ਦੁਬਾਰਾ ਬੇਨਤੀ ਕੀਤੀ ਕਿ ਤੁਸੀਂ ਰਿਖੀ ਜੀ ਪਹਿਲਾਂ ਭੋਗ ਲਾਓ, ਮੈਂ ਬਾਅਦ ਵਿੱਚ ਛਕਾਂਗਾ। ਪਰ ਦੁਰਭਾਸ਼ਾ ਰਿਖੀ ਆਪਣੀ ਬੇਨਤੀ ਕਰਦਾ ਗਿਆ ਕਿ ਪਹਿਲਾਂ ਤੁਸੀਂ ਜਲਪਾਨ ਕਰੋ, ਮੈਂ ਆਪ ਦਾ ਸੀਤ ਪ੍ਰਸ਼ਾਦ ਲੈਣਾ ਹੈ। ਅੰਤ ਬਹੁਤ ਆਖਣ ਤੇ ਅਮਰੀਕ ਭਗਤ ਜੀ ਨੂੰ ਲੰਗਰ ਛਕਣਾ ਪਿਆ। ਉਸ ਪਿੱਛੋਂ ਦੁਰਭਾਸ਼ਾ ਰਿਸ਼ੀ ਨੇ ਨਿਰ ਅਭਿਮਾਨ ਹੋ ਕੇ ਲੰਗਰ ਛਕਿਆ। ਪ੍ਰੇਮ ਨਾਲ ਅਮਰੀਕ ਭਗਤ ਜੀ ਨੂੰ ਦੁਰਭਾਸ਼ਾ ਨੇ ਸ਼ਾਂਤੀ ਨਾਲ ਲਾਇਆ, ਛਾਤੀ ਨਾਲ ਲਾਇਆ ਅਤੇ ਭਗਤ ਜੀ ਪਾਸੋਂ ਆਪਣੀ ਭੁੱਲ ਦੀ ਮੁਆਫ਼ੀ ਮੰਗੀ। ਇਸ ਖੇਡ ਨਾਲ ਭਗਤ ਅਮਰੀਕ ਜੀ ਦੀ ਸ਼ੋਭਾ ਸਭ ਦੇਸ਼ ਦੇਸ਼ਾਂਤਰਾਂ ਵਿੱਚ ਬਹੁਤ ਵੱਧ ਗਈ। ਦੁਰਭਾਸ਼ਾ ਜੀ ਨੂੰ ਭਗਤ ਜੀ ਨੇ ਅਦਬ ਸਤਿਕਾਰ ਨਾਲ ਵਿਦਾ ਕੀਤਾ। ਹੇ ਨਿਜਾਤਮਾ, ਭਗਤ ਮਨ ਬਚ ਕਰਮ ਕਰਕੇ ਅੱਠੇ ਪਹਿਰ ਪ੍ਰਭੂ ਜੀ ਦਾ ਨਾਮ ਰੂਪੀ ਮੰਤਰ ਜਪਦੇ ਹਨ, ਜਿਸ ਕਾਰਨ ਆਦ ਵਿਆਦ ਉਪਾਦ ਦਰਦ ਪੀੜਾ ਕਲੇਸ਼ ਦੁੱਖ ਸੁੱਖ ਵਰਸਰਾਪ ਹਾਣ ਲਾਭ ਆਦਿ ਤੋਂ ਹਮੇਸ਼ਾ ਨਿਰਲੇਪ ਰਹਿੰਦੇ ਹਨ। ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕੈ ਘਰ ਸਦਾ ਆਨੰਦ। ਤਾਂ ਤੇ ਭਾਈ ਜਨੋ, ਆਪਣੇ ਗਿਆਨ ਰੂਪੀ ਨੇਤਰਾਂ ਨਾਲ ਦੇਖੋ ਕਿ ਭਗਵਾਨ ਜੀ ਦੇ ਭਗਤ ਸਦਾ ਆਨੰਦ ਵਿੱਚ ਰਹਿੰਦੇ ਨੇ। ਅਮਰੀਕ ਭਗਤ ਜੀ ਆਨੰਦ ਪੂਰਵਕ ਹੀ ਰਹੇ, ਜਦੋਂ ਕਿ ਬਾਕੀ ਸਾਰਾ ਨਗਰ ਦੁਰਭਾਸ਼ਾ ਜੀ ਦੀ ਪ੍ਰਚੰਡ ਅਗਰੀ ਤੋਂ ਭੈਭੀਤ ਹੋਇਆ। ਪਰ ਨਾਲ ਹੀ ਪਰਮੇਸ਼ਰ ਦੇ ਭਜਨ ਦਾ ਪ੍ਰਤਾਪ ਦੇਖੋ ਕਿ ਉਹ ਦੁਰਭਾਸ਼ਾ ਰਿਖੀ ਨੂੰ ਵੀ ਉਸ ਭਗਤ ਜੀ ਦੀ ਸ਼ਰਨ ਆਉਣਾ ਪਿਆ। ਇਸ ਕਰਕੇ ਤੂੰ ਵੀ ਆਸਰੇ ਛੱਡ, ਪ੍ਰਭੂ ਜੀ ਅਤੇ ਪ੍ਰਭੂ ਜੀ ਦੇ ਭਗਤਾਂ ਦੀ ਸ਼ਰਨ ਪੈ ਜਾ, ਪ੍ਰਭੂ ਭਗਤੀ ਕਰ, ਪ੍ਰੇਮਾ ਭਗਤੀ ਨਾਲ ਆਪਣੀ ਸੁਰਤ ਨੂੰ ਉੱਚੀ ਕਰ, ਤਾਂ ਜੋ ਤੂੰ ਵੀ ਨਿਰਭੈ ਪਦਵੀ ਪ੍ਰਾਪਤ ਕਰ ਸਕੇ।